ਉਹਦੀ ਵੀ ਤ੍ਰਿਸ਼ਨਾ ਖਤਮ ਨਹੀਂ ਹੁੰਦੀ। ਮੱਝ ਕਹਿੰਦੇ ਸਹਿਸ ਖੱਟੈ ਲੱਖ ਕੋ ਉੱਠ ਧਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ। ਮਾਇਆ ਦੇ ਮਗਰ ਮਗਰ ਫਿਰਦਾ, ਮਨ ਦੀ ਤ੍ਰਿਸ਼ਨਾ, ਮਨ ਦੀ ਭਟਕਣਾ ਖਤਮ ਨਹੀਂ ਹੋਣੀ। ਤੇ ਮੱਝ ਕਹਿੰਦੇ ਤੇਰਾ ਮਨ ਕਦੋਂ ਰਜੇਗਾ? ਜਦੋਂ ਨਾਮ ਦਾ ਆਹਾਰ ਦੇਂਗਾ। ਜਿੰਨਾ ਚਿਰ ਮਨ ਤੂੰ ਆਪਣੇ ਮਨ ਦੇ ਮਗਰ ਲੱਗਿਆ ਰਵੇਂਗਾ ਤੇ ਮਨ ਦੀ ਮਰਜ਼ੀ ਕਰੇਂਗਾ, ਉਹਨਾਂ ਚਿਰ ਮਨਮੁਖ ਹੈ। ਕਿਉਂਕਿ ਮਨਮੁਖ ਉਹ ਹੈ ਜਿਹੜਾ ਮਨ ਦੇ ਮਗਰ ਲੱਗਦਾ, ਜਿਹਦਾ ਮੁੱਖ ਮਨ ਵੱਲ ਹੈ, ਤੇ ਗੁਰਮੁਖ ਉਹ ਹੈ ਜਿਹਦਾ ਗੁਰੂ ਵੱਲ ਮੁੱਖ ਹੈ। ਤੇ ਮਨਾਂ ਵਿੱਚ ਝਾਤੀ ਮਾਰੀਏ, ਮਨ ਦੇ ਮਗਰ ਲੱਗਨੇ ਹਨ। ਸੰਗਤ ਵਿੱਚ ਆਉਂਦੇ ਹਾਂ ਤੇ ਕਈ ਵਾਰੀ ਮਨ ਕਹਿੰਦਾ ਕੀ ਲੈਣਾ ਸੰਗਤ ਵਿੱਚ ਜਾ ਕੇ। ਸਰੀਰ ਦਾ ਡਰਾਈਵਰ ਹੈ ਜਿਹੜਾ ਉਹ ਮਨ ਹੈ। ਜਿਵੇਂ ਗੱਡੀ ਦਾ ਡਰਾਈਵਰ ਹੁੰਦਾ ਜਿੱਧਰ ਮਰਜ਼ੀ ਲੈ ਜਾਵੇ ਗੱਡੀ ਨੂੰ, ਡਰਾਈਵਰ ਦੇ ਵੱਸ ਹੈ ਨਾ ਗੱਡੀ ਨੂੰ ਜਿੱਧਰ ਮਰਜ਼ੀ ਲੈ ਜਾਏ। ਇਸੇ ਤਰ੍ਹਾਂ ਮਨ ਜਿਹੜਾ ਹੈ ਇਹ ਸਾਧ ਸੰਗਤ ਸਰੀਰ ਰੂਪੀ ਗੱਡੀ ਦਾ ਡਰਾਈਵਰ ਹੈ, ਜਿੱਧਰ ਮਰਜ਼ੀ ਲੈ ਜਾਵੇ ਗੱਡੀ ਨੂੰ, ਇਹ ਸਰੀਰ ਨੂੰ ਜਿੱਧਰ ਮਰਜ਼ੀ ਲੈ ਜਾਏ। ਮਨ ਦਾ ਕੋਈ ਭਰੋਸਾ ਨਹੀਂ, ਮਨ ਸੰਗਤ ਵਿੱਚ ਆਉਣ ਨੂੰ ਨਹੀਂ ਕਰਦਾ, ਗਾਉਣ ਵਾਲੀਆਂ ਲੱਗੀਆਂ ਭਜਿਆ ਜਾਂਦਾ। ਮਨ ਚੰਗੇ ਪਾਸੇ ਲਾਉਣਾ ਬੜਾ ਔਖਾ ਹੈ, ਪਰ ਸਤਿਗੁਰ ਨੇ ਸਾਨੂੰ ਆਖਿਆ ਜੇ ਕਿਤੇ ਆਪਣਾ ਮਨ ਗੁਰੂ ਨੂੰ ਵੇਚ ਦਿਓਗੇ ਨਾ, ਜੇ ਆਪਣਾ ਮਨ ਗੁਰੂ ਨੂੰ ਵੇਚ ਦਿਓਗੇ, ਗੁਰੂ ਦੇ ਹਵਾਲੇ ਆਪਣਾ ਮਨ ਅਰਪਣ ਕਰ ਦਿਓਗੇ ਤੇ ਤੁਹਾਡੇ ਸਾਰੇ ਕਾਰਜ ਹੀ ਰਾਸ ਹੋ ਜਾਣੇ। ਮਨ ਜਿੰਨਾ ਚਿਰ ਤੁਹਾਡੇ ਕੋਲ ਹੈ ਇਹਨੇ ਕੁਛ ਨਾ ਕੁਛ ਕਰੀ ਜਾਣਾ। ਇਹ ਮਨ ਦੀ ਭਟਕਣਾ, ਮਨ ਦੀ ਤ੍ਰਿਸ਼ਨਾ ਖਤਮ ਨਹੀਂ ਹੋਣੀ। ਮਨ ਨੇ ਸਾਧ ਸੰਗਤ ਇਹਦੇ ਅੰਦਰ ਤ੍ਰਿਸ਼ਨਾ ਪੈਦਾ ਹੁੰਦੀ ਹੋਈ ਰਹਿਣੀ ਹੈ, ਪਰ ਸਤਿਗੁਰ ਕਹਿੰਦੇ ਇਹ ਮਨ ਨੂੰ ਆਪਣੇ ਕੋਲ ਨਾ ਰੱਖ। ਮਨ ਇਹ ਮਨ ਗੁਰੂ ਨੂੰ ਅਰਪਣ ਕਰਦੇ, ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ। ਸਤਿਗੁਰ ਕਹਿੰਦੇ ਮਨ ਗੁਰੂ ਨੂੰ ਵੇਚ ਦੇ, ਮਨ ਗੁਰੂ ਨੂੰ ਅਰਪਣ ਕਰਦੇ। ਸਤਿਗੁਰੂ ਜੀ ਬਾਣੀ ਚ ਦੱਸਦੇ ਨੇ ਉਹ ਮਨ ਵੇਚ ਦੇ ਗੁਰਾਂ ਨੂੰ ਆਪਣਾ ਕਾਰਜ ਤੇਰੇ ਰਾਸ ਹੋਣਗੇ। ਵੇਚ ਦੇ ਗੁਰਾਂ ਨੂੰ ਆਪਣਾ ਕਾਰਜ ਤੇਰੇ ਭਾਈ। ਮਨ ਵਿੱਚ ਸਤਿਗੁਰ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ। ਜੇ ਗੁਰੂ ਦੀ ਖੁਸ਼ੀ ਲੈਣੀ ਹੈ ਨਾ ਤੇ ਆਪਣਾ ਮਨ ਗੁਰੂ ਨੂੰ ਵੇਚ ਦੇ, ਫਿਰ ਸਤਿਗੁਰ ਨੇ ਤੇਰੇ ਕਾਰਜ ਆਪ ਸਵਾਰ ਦੇਣੇ, ਤੈਨੂੰ ਫਿਰ ਕੋਈ ਫਿਕਰ ਕਰਨ ਦੀ ਲੋੜ ਨਹੀਂ। ਬੰਦਾ ਦਿਨ ਰਾਤ ਸੋਚਾਂ ਕਰਦਾ, ਸੋਚਦਾ ਬੜਾ ਹੈ, ਫਿਕਰ ਬੜਾ ਕਰਦਾ। ਫਿਕਰ ਕਾਹਦਾ ਸਾਨੂੰ? ਫਿਕਰ ਸਾਨੂੰ ਇਹੀ ਹੈ ਵੀ ਬੱਚਿਆਂ ਦੇ ਜੋ ਅੱਗੇ ਆਉਣ ਵਾਲਾ ਸਮਾਂ, ਉਹਨਾਂ ਨੂੰ ਚੰਗੀ ਮਾਇਆ ਹੋਵੇ, ਉਹਨਾਂ ਕੋਲ ਚੰਗੀਆਂ ਗੱਡੀਆਂ ਹੋਣ, ਚੰਗਾ ਪੈਸਾ ਹੋਵੇ, ਇਹ ਫਿਕਰ ਲੱਗੇ ਨੇ ਦਿਨ ਤੇ ਰਾਤ। ਬੱਚਿਆਂ ਦਾ ਕੀ ਬਣੇਗਾ? ਬੱਚਿਆਂ ਦੀਆਂ ਸੋਚਾਂ ਲੱਗੀਆਂ। ਕੱਲ ਵੀ ਵਿਚਾਰ ਚੱਲੀ ਸੀ ਵੀ ਸਾਨੂੰ ਫਿਕਰ ਆ ਆਪਣੇ ਬੱਚਿਆਂ ਦਾ। ਅੱਜ ਦਾ ਬੰਦਾ ਕਹਿੰਦਾ ਮੈਂ ਆਪਣੇ ਬੱਚਿਆਂ ਦੇ ਕਰਮ ਬਣਾ ਦਿਆਂ, ਪਰ ਕਰਮ ਉਹ ਵਾਹਿਗੁਰੂ ਨੇ ਬਣਾਉਣੇ ਨੇ, ਕਰਮ ਉਸ ਪਰਮੇਸ਼ਰ ਨੇ ਬਣਾਉਣੇ ਨੇ। ਬੰਦਾ ਦਿਨ ਰਾਤ ਸੋਚਾਂ ਕਰਦਾ ਹੈ, ਪਰ ਰਹਿਰਾਸ ਸਾਹਿਬ ਜੀ ਦੇ ਵਿੱਚ ਆਪ ਜੀ ਰੋਜ਼ ਸਰਵਣ ਕਰਦੇ ਹੋ, ਮਰਜ ਕਹਿੰਦੇ ਨੇ ਕਾਹੇ ਰੇ ਮਨ ਚਿਤਵਹਿ ਉਦਮ, ਜਾਂ ਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾਂ ਕਾਰਜਕ ਅਗੈ ਕਰ ਤਰਿਆ। ਉਹ ਪਰਮੇਸ਼ਰ ਤੇ ਪੱਥਰਾਂ ਦੇ ਕੀੜਿਆਂ ਨੂੰ ਵੀ ਖਾਣ ਨੂੰ ਦਿੰਦਾ। ਪੱਥਰਾਂ ਦੇ ਵਿੱਚ ਕੀੜੇ ਹਨ ਤੇ ਉਹਨਾਂ ਕੀੜਿਆਂ ਨੂੰ ਵੀ ਖੁਰਾਕ ਪਹੁੰਚਦੀ ਹੈ, ਤੂੰ ਕਾਹਦੀਆਂ ਸੋਚਾਂ ਕਰਨਾ? ਠੀਕ ਹੈ, ਕਮਾਈ ਕਰਨੀ ਚਾਹੀਦੀ ਹੈ, ਪਰ ਬੰਦਾ ਇਹ ਨਾ ਸੋਚੇ ਵੀ ਮੈਂ ਕਰਮ ਬਣਾਵਾਂਗਾ ਬੱਚਿਆਂ ਦੇ, ਮੈਂ ਜ਼ਿੰਦਗੀ ਬਣਾ ਦਿਆਂਗਾ। ਜ਼ਿੰਦਗੀ ਕਰਮ ਉਹ ਪਰਮੇਸ਼ਰ ਨੇ ਬਣਾਉਣੇ, ਉਹ ਪਰਮੇਸ਼ਰ ਪਾਲਦਾ ਸਭ ਨੂੰ ਪਰਮੇਸ਼ਰ। ਬੰਦਾ ਕਹਿੰਦਾ ਮੈਂ ਕਮਾਈਆਂ ਕਰਨਾ, ਮੈਂ ਮਿਹਨਤਾਂ ਕਰਨਾ, ਕਦੀ ਉਸ ਪਰਮੇਸ਼ਰ ਦਾ ਸ਼ੁਕਰਾਨਾ ਨਹੀਂ ਕੀਤਾ ਵੀ ਉਹ ਪਰਮੇਸ਼ਰ ਹੈ ਰੋਜੀ ਦੇਣ ਵਾਲਾ, ਜਿਵੇਂ ਰਜਨੀ ਦੇ ਪਿਤਾ ਨੇ ਆਖਿਆ ਸੀ, ਸੇਠ ਦੁਨੀ ਚੰਦ ਨੇ। ਪੱਟੀ ਦੇ ਰਹਿਣ ਵਾਲਾ ਹੰਕਾਰ ਸੀ ਨਾ ਮਨ ਚ, ਤੇ ਆਪਣੀ ਲੜਕੀ ਨੂੰ ਕਹਿਣ ਲੱਗਾ ਬੇਟਾ ਦੱਸ ਕਿਹਦਾ ਦਿੱਤਾ ਖਾਨੀ ਹੈ, ਤੇ ਸਾਰੇ ਜਾਣਦੇ ਹੋ। ਰਜਨੀ ਨੇ ਆਖਿਆ ਪਿਤਾ ਜੀ ਮੈਂ ਪਰਮੇਸ਼ਰ ਦਾ ਦਿੱਤਾ ਖਾਨੀ, ਕਿਉਂਕਿ ਪਰਮੇਸ਼ਰ ਸਭ ਨੂੰ ਪਾਲਦਾ, ਤੁਹਾਨੂੰ ਪਰਮੇਸ਼ਰ ਰੋਜੀ ਦਿੰਦਾ, ਤੁਸੀਂ ਸਾਨੂੰ ਦੇ ਦਿੰਦੇ ਹੋ। ਉਹ ਕਹਿੰਦਾ ਇਹ ਆਖ ਵੀ ਰੋਜੀ ਤੇ ਮੈਂ ਦੇਣਾ, ਪਰਮੇਸ਼ਰ ਨੇ ਰੋਜੀ ਨੀ, ਰੋਜੀ ਤੇ ਤੈਨੂੰ ਮੈਂ ਦੇਣਾ। ਰਜਨੀ ਕਹਿਣ ਲੱਗੀ ਨਹੀਂ, ਰੋਜੀ ਮੈਨੂੰ ਉਹ ਵਾਹਿਗੁਰੂ ਦਿੰਦਾ, ਉਹ ਪਰਮੇਸ਼ਰ ਮੈਨੂੰ ਰੋਜੀ ਦਿੰਦਾ, ਮੈਂ ਭਗਵਾਨ ਦਾ ਦਿੱਤਾ ਖਾਨੀ ਹੈ। ਤੇ ਸਾਧ ਸੰਗਤ ਪਰ ਰਜਨੀ ਨੇ ਆਖਿਆ ਨਹੀਂ ਮੈਂ ਪਰਮੇਸ਼ਰ ਦਿੱਤਾ ਖਾਨੀ ਹੈ। ਸੇਠ ਦੁਨੀ ਚੰਦ ਕਹਿੰਦਾ ਇਹ ਕਹਿ ਵੀ ਮੇਰਾ ਦਿੱਤਾ। ਰਜਨੀ ਨਹੀਂ ਸੀ ਮੰਨੀ, ਘਰੋਂ ਕੱਢ ਦਿੱਤਾ, ਰਜਨੀ ਘਰੋਂ ਕੱਢ ਦਿੱਤਾ ਸੀ, ਕਿਉਂਕਿ ਸਾਧ ਸੰਗਤ ਹੰਕਾਰ ਸੀ ਸੇਠ ਦੁਨੀ ਚੰਦ ਦੇ ਮਨ ਦੇ ਵਿੱਚ। ਤੇ ਅਸੀਂ ਵੀ ਸੋਚਦੇ ਹਾਂ ਵੀ ਅਸੀਂ ਕਮਾਈਆਂ ਕਰਨੇ, ਅਸੀਂ ਮਿਹਨਤਾਂ ਕਰਨੇ, ਪਰ ਇਹ ਦਾਤਾਂ ਪਰਮੇਸ਼ਰ ਦੀਆਂ ਨੇ, ਇਹ ਉਸ ਅਕਾਲ ਪੁਰਖ ਦੀਆਂ ਦਾਤਾਂ ਹੈ। ਤੇ ਮਹਾਰਾਜ ਜੀ ਇਸ ਸ਼ਬਦ ਵਿੱਚ ਕਹਿੰਦੇ ਨੇ ਕਾਹੇ ਰੇ ਮਨ ਚਿਤਵਹਿ ਉਦਮ, ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਰਜਿਕ ਆਗੈ ਕਰ ਤਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ। ਇੱਥੇ ਇੱਕ ਹੋਰ ਪ੍ਰਮਾਣ, ਜੇ ਇਹ ਸ਼ਬਦ ਦੀ ਵਿਸਥਾਰ ਵਿੱਚ ਵਿਚਾਰ ਕੀਤੀ ਜਾਏ ਤੇ ਕਾਫੀ ਸਮਾਂ ਚਾਹੀਦਾ। ਤੇ ਮਹਾਰਾਜ ਕਹਿੰਦੇ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਅੱਗੇ ਮਰਜ ਕਹਿੰਦੇ ਜਨਨ ਪਿਤਾ ਲੋਕ ਸੁਬੰਧਤਾ ਕੋਈ ਨਾ ਕਿਸ ਕੀ ਧਰਿਆ, ਸਿਰ ਸਿਰ ਰਜਿਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ। ਇੱਥੋਂ ਤੱਕ ਮਰ ਨੇ ਸਮਝਾਇਆ, ਤੇ ਇਦੂ ਅੱਗੇ ਫਿਰ ਮਰ ਨੇ ਇੱਕ ਪ੍ਰਮਾਣ ਦਿੱਤਾ ਵੀ ਸਰਲ ਤਰੀਕੇ ਦੇ ਨਾਲ ਸਾਨੂੰ ਸਮਝ ਆ ਜਾਏ। ਸਮਝਾਉਣ ਵਾਸਤੇ ਮਰ ਕਹਿੰਦੇ ਊੜੈ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ, ਤਿੰਨ ਕਵਨ ਖਿਲਾਵੈ ਕਵਨ ਚਗਾਵੈ, ਮਨ ਮਹਿ ਸਿਮਰਨ ਕਰਿਆ। ਇੱਥੇ ਫਿਰ ਇੱਕ ਪ੍ਰਮਾਣ ਦੇ ਦਿੱਤਾ ਸਤਿਗੁਰ ਨੇ। ਮਰਜ ਕਹਿੰਦੇ ਆ ਕੂੰਜਾਂ ਪਹਾੜਾਂ ਦੇ ਵਿੱਚ ਆਂਡੇ ਦੇ ਆਉਂਦੀਆਂ ਨੇ, ਆਂਡੇ ਦੇ ਕੇ ਤੇ ਕੂੰਜਾਂ ਪਹਾੜਾਂ ਵਿੱਚੋਂ ਉੱਡ ਆਉਂਦੀਆਂ ਨੇ, ਬਾਅਦ ਵਿੱਚ ਆ ਜਾਂਦੀਆਂ ਨੇ ਪੰਜਾਬ ਦੀ ਧਰਤੀ ਤੇ ਆ ਜਾਂਦੀਆਂ, ਆਂਡੇ ਪਹਾੜਾਂ ਵਿੱਚ ਦੇ ਆਉਂਦੀਆਂ ਨੇ। ਤੇ ਮਰਜ ਬਾਣੀ ਚ ਕਹਿੰਦੇ ਊਡੇ ਊਡ ਆਵੈ ਸਹਿ ਕੋਸਾ, ਸੈਂਕੜੇ ਕੋਹਾਂ ਦੂਰ, ਹਜ਼ਾਰਾਂ ਮੀਲ ਦੂਰ ਆ ਜਾਂਦੀਆਂ ਨੇ ਆਂਡੇ ਦੇ ਆਉਂਦੀਆਂ ਨੇ ਪਹਾੜਾਂ ਚ। پھر مر کہندے اوڑے اوڑ آوے سکوسا تس پاچھے بچرے چھریا بچیاں نو پیچھے چھڈ آئیاں پھر کہندے تین کون کھلاوے کون چگاوے اونا بچیاں نو کھڑاون والا کون ہے اونا بچیاں نو چگاون والا کون ہے من میں سمرن کریا وہ پھر سمرن او واہگرو دا کر دیا نے سچے پاتشاہ تیرے آسرے بچیاں نو چھڈ کے آئی ہیں کرپا کر دیو وہ بچیاں نو یاد کر دیا سمرن وچ طاقت ویکھو کنی ہے سدگرو جی نے بانی چ ایک ہور تھان تے پرمان دتا ہے مر کہندے چگے چتارے پی چگے چگ چگ چتارے دانا چگ لیندیاں نے بچے نو یاد کر لیندیاں نے پھر دانا چگ دیا پھر بچے نو یاد کر لیندی چگے چتارے پی چگے چگ چگ چتارے دانا چگ دیا بچے نو یاد کر لیندیاں نے دانے چگ دیا نے یاد کر دیا نے چگے چتارے پی چگے چگ چگ چتارے جیسے بچرے کونج من مایا مم تارے پھر وہ واہگرو وہ کونجاں دے بچیاں نو پالدا ہے آنڈے دے آئیاں بعد وچ انہاں آنڈیاں چوں بچے نکل دینے تے بچے نکل کے ہولی ہولی وہ پرمیشر انہاں نو پالدا ہے انہاں دی روزی انہاں تک پہنچاؤندا ہے تے سادھ سنگت پھر وہ بچے ہولی ہولی وڈے ہو کے پھر ادھر اپنے ماتا پتا نال آ رل دینے اڈ کے آ جاندے نے پہاڑاں دے وچ دیکھو پھر سمرن چ طاقت کنی سمرن دے نال او کونجا اپنے بچیاں نو پہاڑاں وچ رہندیاں نو پال دیاں نے سمرن ہووے تے ایہو جا ہووے سدگرو کہندے جے سمرن کرنا ہے تے کونج واگ سمرن ہووے تیرا جویں کونجا آ گئیاں تے سینکڑے کوہاں دور اپنے بچیاں نو چھڈ آئیاں تے او بھگوان او کونجا اڈ کے پہاڑاں وچوں آئیاں بچیاں نو رب پال دے اڈ کے پہاڑاں سارے پڑے ہو پائی بچے رب پال جس پاچھے بچرے چھریا تن کون کھلاوے کون جگاوے من میں سمرن کرے او پرمیشر اونا بچیاں نو پال دے سمرن کر دیئے گونجا تے مرج کہن دینے تینوں کا دا فکر لگ دے بندہ دن رات سوچا کر دے دن رات فکر کر دے پر مر کہن دے توں سوچا نہ کر سوچ اے بندہ دن رات کر دے پر مر کہن دے جے سوچ کرنی ہے تے نام جپن دی سوچ کر बाणी पढ़न दी सोच कर सेवा करन दी सोच कर जे सोच ही करनी है तेनू फिकर लगा ते नाम दा फिकर कर भी मेरा इन्ना समा व्यर्थ लंघ गया है मैं इन्ना लाहा लिया है इन्ना समा मैं बर्बाद कर दिता है सोच करनी है नाम जपन दी सोच कर ते साध संगत बंदे ने समा व्यर्थ लंघाता पर जे गुरु दा बन जाए ते सतगुरु जी फिर एदे कारज आप सवार दे फिकर बंदे नू दिन रात लगे एक छोटा जा प्रमाण कलगीधर पिता दे चरणा दे विच एक नगर दी संगत आई ते आके बेनती कीती सच्चे पातशाह सानू कोई ऐसा गुरु दा प्यारा सिख चाहीदा है गुरसिख चाहीदा है ਜਿਹੜਾ ਸਾਡੇ ਪਿੰਡ ਵਿੱਚ ਕਥਾ ਕਰੇ ਤੇ ਕਥਾ ਕਰਕੇ ਸਾਨੂੰ ਸੁਣਾਵੇ ਤੇ ਤਾਂ ਜੋ ਜਿਹੜਾ ਸਾਡਾ ਪਿੰਡ ਹੈ ਮਨਮੁਖਾਂ ਦਾ ਪਿੰਡ ਹੈ ਗੁਰਮੁਖਾਂ ਦਾ ਬਣ ਜਾਏ। ਸਾਨੂੰ ਵੀ ਕੋਈ ਆਪਣੇ ਇਤਿਹਾਸ ਬਾਰੇ ਆਪਣੇ ਵਿਰਸੇ ਬਾਰੇ ਪਤਾ ਲੱਗੇ। ਪਿੰਡ ਵਾਲਿਆਂ ਨੇ ਕਲਗੀਧਰ ਪਿਤਾ ਦੇ ਚਰਨਾਂ 'ਚ ਇਹ ਬੇਨਤੀ ਕੀਤੀ ਤੇ ਇਹ ਬੇਨਤੀ ਜਦੋਂ ਮਰ ਦੇ ਚਰਨਾਂ 'ਚ ਕੀਤੀ ਤੇ ਨਾਲ ਹੀ ਉੱਥੇ ਇੱਕ ਗੁਰਸਿੱਖ ਪਿਆਰਾ ਬੈਠਾ ਹੈ ਜਿਹਦੇ 'ਤੇ ਬੜੀ ਗੁਰੂ ਨਾਨਕ ਦੀ ਬਖਸ਼ਿਸ਼ ਸੀ। ਸਾਧ ਸੰਗਤ ਬੜੀ ਸੋਹਣੀ ਕਥਾ ਵੀ ਕਰ ਲੈਂਦਾ ਸੀ, ਬੜੀ ਸੋਹਣੀ ਬਾਣੀ ਪੜ੍ਹਦਾ ਸੀ, ਬੜੀ ਕਿਰਪਾ ਸੀ ਤੇ ਉਸ ਸਮੇਂ ਕਲਗੀਧਰ ਪਿਤਾ ਨੇ ਉਹ ਸਿੱਖ ਨੂੰ ਇਸ਼ਾਰਾ ਕਰ ਦਿੱਤਾ, ਕਹਿੰਦੇ ਵੀ ਗੁਰਮੁਖਾ ਤੂੰ ਇਹਨਾਂ ਦੇ ਨਾਲ ਚਲਿਆ ਜਾ ਪਿੰਡ ਵਾਲਿਆਂ ਦੇ ਤੇ ਇਹਨਾਂ ਦੇ ਪਿੰਡ ਜਾ ਕੇ ਤੂੰ ਕਥਾ ਕਰਨੀ ਹੈ, ਕਥਾ ਕਰਨੀ ਹੈ। ਇੱਕ ਸਾਲ ਕਹਿ ਤਾ ਮਾਰਨ ਵੀ ਇੱਕ ਸਾਲ ਕਥਾ ਕਰਨੀ ਹੈ, ਸਾਲ ਕਥਾ ਕਰਕੇ ਬਾਅਦ ਵਿੱਚ ਤੂੰ ਵਾਪਸ ਆਉਣਾ ਵੀ ਉਹਨਾਂ ਚਿਰ ਨਹੀਂ ਆਉਣਾ, ਇੱਕ ਸਾਲ ਇਹਨਾਂ ਦੇ ਪਿੰਡ ਵਿੱਚ ਕਥਾ ਕਰਨੀ ਹੈ। ਤੇ ਸਾਧ ਸੰਗਤ ਉਸ ਸਮੇਂ ਉਹ ਗੁਰਸਿੱਖ ਪਿਆਰਾ ਹੁਕਮ ਹੋ ਗਿਆ ਸਤਿਗੁਰਾਂ ਦਾ, ਕਲਗੀਧਰ ਪਿਤਾ ਦਾ ਹੁਕਮ, ਹੁਕਮ ਦੇ ਅੱਗੇ ਸਿਰ ਝੁਕਾ ਦਿੱਤਾ। ਪਿੰਡ ਵਾਲਿਆਂ ਦੇ ਨਾਲ ਤੁਰਿਆ ਜਾਂਦਾ ਤੇ ਨਾਲੇ ਉਸ ਸਮੇਂ ਮਨ ਵਿੱਚ ਸੋਚਦਾ ਜਾਂਦਾ ਮਨਾ ਘਰ ਵਿੱਚ ਤੇ ਅੱਗੇ ਹੀ ਅੰਤਾਂ ਦੀ ਗਰੀਬੀ, ਘਰ ਵਿੱਚ ਤੇ ਅੱਗੇ ਹੀ ਗਰੀਬੀ ਹੈ, ਇੰਨਾ ਵੱਡਾ ਟੱਬਰ, ਇੰਨਾ ਵੱਡਾ ਪਰਿਵਾਰ, ਇੰਨੇ ਮੇਰੇ ਬੱਚੇ ਜਿਹੜੇ ਪ੍ਰਸ਼ਾਦਾ ਛਕਣ ਵਾਲੇ ਨੇ ਤੇ ਹੁਣ ਕਲਗੀਧਰ ਪਿਤਾ ਨੇ ਮੈਨੂੰ ਇਹ ਹੁਕਮ ਕਰ ਦਿੱਤਾ, ਮੈਂ ਇਕੱਲਾ ਹੀ ਕਮਾਉਣ ਵਾਲਾ ਏਡੇ ਵੱਡੇ ਪਰਿਵਾਰ ਦੇ ਵਿੱਚੋਂ, ਏਡੇ ਵੱਡੇ ਟੱਬਰ ਦੇ ਵਿੱਚੋਂ ਮੈਂ ਇਕੱਲਾ ਕਮਾਉਣ ਵਾਲਾ, ਇੰਨਾ ਪਰਿਵਾਰ ਮੇਰਾ ਪ੍ਰਸ਼ਾਦਾ ਛਕਣ ਵਾਲਾ ਹੈ ਤੇ ਕਲਗੀਧਰ ਪਿਤਾ ਨੇ ਮੈਨੂੰ ਹੁਕਮ ਕਰ ਦਿੱਤਾ ਵੀ ਇੰਨਾ ਸਮਾਂ ਜਾ ਕੇ ਕਥਾ ਕਰਨੀ ਹੈ, ਮੈਂ ਹੁਣ ਕੀ ਕਰਾਂਗਾ। ਸਾਧ ਸੰਗਤ ਮਨ ਜੋੜੋ ਗੁਰੂ ਚਰਨਾਂ ਵਿੱਚ ਤੇ ਅੱਜ ਇਹ ਕਲਗੀਧਰ ਪਿਤਾ ਦਾ ਹੁਕਮ ਦੇ ਅੱਗੇ ਸਿਰ ਝੁਕਾਇਆ ਤੇ ਉਸ ਸਮੇਂ ਪਿੰਡ ਵਾਲਿਆਂ ਦੇ ਨਾਲ ਤੁਰਿਆ ਜਾਂਦਾ। ਬੜਾ ਮਨ ਵਿੱਚ ਫਿਕਰ ਲੱਗਾ, ਪਿੰਡ ਵਿੱਚ ਪਹੁੰਚਿਆ, ਹਰ ਰੋਜ਼ ਇਹਨੇ ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਤੇ ਸਾਧ ਸੰਗਤ ਜੀ ਇਹਨੇ ਹਰ ਰੋਜ਼ ਕਥਾ ਕਰਨੀ, ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਾ, ਸੰਗਤਾਂ ਨੂੰ ਬਾਣੀ ਔਰ ਬਾਣੇ ਦੇ ਨਾਲ ਜੋੜਨਾ ਤੇ ਸਾਧ ਸੰਗਤ ਦਿਨ ਰਾਤ ਸੋਚ ਲੱਗੀ ਰਹਿੰਦੀ, ਇਹਨੂੰ ਦਿਨ ਰਾਤ ਫਿਕਰ ਲੱਗਿਆ ਰਹਿੰਦਾ ਵੀ ਮੇਰੇ ਬੱਚਿਆਂ ਦਾ ਕੀ ਬਣੇਗਾ, ਮੇਰੇ ਪਰਿਵਾਰ ਦਾ ਕੀ ਬਣੇਗਾ। ਮੈਂ ਆ ਗਿਆ, ਮੈਂ ਇਕੱਲਾ ਕਮਾਉਣ ਵਾਲਾ ਸੀ, ਮੇਰਾ ਸਾਰਾ ਪਰਿਵਾਰ ਕੱਲਮ ਕੱਲਾ, ਮੈਂ ਮਿਹਨਤ ਕਰਦਾ ਸੀ, ਮੈਂ ਦਿਹਾੜੀ ਕਰਦਾ ਸੀ ਜਾਂ ਕਿਵੇਂ ਵੀ ਮੈਂ ਹੀ ਮਾੜਾ ਮੋਟਾ ਕੰਮ ਕਰਦਾ ਸੀ, ਮੈਨੂੰ ਕਲਗੀਧਰ ਪਿਤਾ ਨੇ ਇਸ ਪਿੰਡ ਵਿੱਚ ਭੇਜ ਦਿੱਤਾ ਹੈ ਤੇ ਬਾਅਦ ਵਿੱਚ ਮੇਰੇ ਪਰਿਵਾਰ ਦਾ ਕੀ ਬਣੇਗਾ। ਬੜਾ ਫਿਕਰ ਲੱਗਾ, ਕਥਾ ਹਰ ਰੋਜ਼ ਕਰਦਾ, ਸੋਚਾਂ ਲੱਗੀਆਂ ਰਹਿੰਦੀਆਂ ਨੇ ਤੇ ਕਲਗੀਧਰ ਪਿਤਾ ਨੇ ਫਿਰ ਪਤਾ ਕੀ ਉੱਥੇ ਵਿਉਂਤ ਬਣਾਈ, ਕਲਗੀਧਰ ਪਿਤਾ ਨੇ ਖੇਡ ਕੀ ਵਰਤਾ ਦਿੱਤੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਿੰਡ ਵਾਲਿਆਂ ਦਾ ਮਨ ਪ੍ਰੇਰ ਦਿੱਤਾ, ਜਿਹੜੇ ਪਿੰਡ ਵਿੱਚ ਉਹ ਗੁਰਸਿੱਖ ਦਾ ਪਰਿਵਾਰ ਰਹਿੰਦਾ ਸੀ ਨਾ, ਉਸੇ ਪਿੰਡ ਵਾਲਿਆਂ ਦਾ ਕਲਗੀਧਰ ਪਿਤਾ ਨੇ ਮਨ ਪ੍ਰੇਰ ਦਿੱਤਾ। ਪਿੰਡ ਵਾਲੇ ਇਕੱਠੇ ਹੋਏ, ਉਹ ਕਹਿੰਦੇ 2-3 ਮਹੀਨੇ ਹੋ ਗਏ ਨੇ ਉਹ ਗੁਰਸਿੱਖ ਪਿਆਰਾ ਕਥਾ ਕਰਨ ਗਿਆ, ਮੁੜ ਕੇ ਆਇਆ ਨਹੀਂ, ਬੱਚੇ ਭੁੱਖੇ ਮਰਦੇ ਨੇ, ਚਲੋ ਆਪਾਂ ਰਲ ਮਿਲ ਕੇ ਇਹਨਾਂ ਨੂੰ ਇਹਨਾਂ ਦਾ ਜਿਹੜਾ ਕੱਚਾ ਜਿਹਾ ਘਰ ਹੈ ਇਹ ਘਰ ਨੂੰ ਢਾ ਕੇ ਤੇ ਪੱਕਾ ਬਣਾ ਦਈਏ। ਉਸੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਤੇ ਉਹ ਗੁਰਸਿੱਖ ਦਾ ਕੱਚਾ ਜਿਹੜਾ ਘਰ ਸੀ ਉਹਨੂੰ ਢਾ ਕੇ ਪੱਕਾ ਮਕਾਨ ਬਣਾ ਦਿੱਤਾ। ਹੁਣ ਕਲਗੀਧਰ ਪਿਤਾ ਨੇ ਬਖਸ਼ਿਸ਼ ਤੇ ਕਲਗੀਆਂ ਵਾਲੇ ਦੀ, ਤੇ ਉਹ ਉੱਥੇ ਬੈਠਾ ਫਿਕਰ ਕਰਦਾ ਵੀ ਮੇਰੇ ਬੱਚਿਆਂ ਦਾ ਪਤਾ ਨਹੀਂ ਕੀ ਬਣੇਗਾ। ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਕਣਕ ਇਕੱਠੀ ਕਰ ਲਈ, ਕੁਛ ਚੌਲ ਦਾਲਾਂ ਇਕੱਠੀਆਂ ਕਰ ਲਈਆਂ, ਕਾਫੀ ਸਮਾਨ ਉਹਦੇ ਘਰ ਵਿੱਚ ਰੱਖ ਦਿੱਤਾ, ਇੱਕ ਸਾਲ ਤੋਂ ਵੀ ਵੱਧ ਜਿਹੜਾ ਸਮਾਨ ਸੀ ਉਹਦੇ ਘਰ ਵਿੱਚ ਜਮ੍ਹਾਂ ਹੋ ਗਿਆ। ਤੇ ਸਾਧ ਸੰਗਤ ਪਿੰਡ ਵਾਲਿਆਂ ਨੇ ਆਖਿਆ ਵੀ ਚਲੋ ਇੰਜ ਕਰੋ, ਘਰ ਵਿੱਚ ਗਰੀਬੀ ਬੜੀ ਹੈ, ਆਪਾਂ ਇੱਕ ਇਹਨੂੰ ਮੱਝ ਵੀ ਲੈ ਦਿਓ। ਇੱਕ ਮੱਝ ਲੈ ਦਿੱਤੀ, ਹੁਣ ਬੱਚੇ ਪਹਿਲਾਂ ਭੁੱਖੇ ਮਰਦੇ ਸੀ, ਹੁਣ ਦੁੱਧ ਵੀ ਲੱਗ ਪਏ ਪੀਣ, ਪ੍ਰਸ਼ਾਦਾ ਵੀ ਚੰਗਾ ਮਿਲਦਾ। ਅੱਗੇ ਤੇ ਅੱਜ ਪ੍ਰਸ਼ਾਦਾ ਮਿਲ ਗਿਆ, ਦੂਜੇ ਦਿਨ ਮਿਲਣ ਦੀ ਆਸ ਨਹੀਂ ਸੀ ਹੁੰਦੀ, ਪਰ ਇੱਕ ਸਾਲ ਦਾ ਅੰਦਰ ਰਾਸ਼ਨ ਜਮ੍ਹਾਂ ਕਰ ਦਿੱਤਾ ਪਿੰਡ ਵਾਲਿਆਂ ਨੇ, ਮਕਾਨ ਕੱਚਾ ਸੀ ਉਹ ਵੀ ਪੱਕਾ ਬਣ ਗਿਆ, ਕਿਰਪਾ ਕਲਗੀਧਰ ਪਿਤਾ ਦੀ। ਤੇ ਉਹ ਗੁਰਸਿੱਖ ਪਿਆਰੇ ਨੂੰ ਦਿਨ ਰਾਤ ਸੋਚਾਂ ਲੱਗੀਆਂ ਰਹਿੰਦੀਆਂ, ਉਹਨੂੰ ਫਿਕਰ ਲੱਗਾ ਰਹਿੰਦਾ ਵੀ ਮੇਰੇ ਪਰਿਵਾਰ ਦਾ ਕੀ ਬਣੇਗਾ, ਮੇਰਾ ਪਰਿਵਾਰ, ਮੇਰੇ ਬੱਚੇ ਭੁੱਖੇ ਮਰ ਗਏ ਹੋਣਗੇ, ਦਿਨ ਰਾਤ ਸੋਚਾਂ ਕਰਦਾ। ਹੁਣ ਹੋਇਆ ਕਿ ਸਾਲ ਲੰਘ ਗਿਆ ਕਥਾ ਕਰਦੇ ਨੂੰ, ਜਦੋਂ ਉਹਦਾ ਸਾਲ ਪੂਰਾ ਹੋਇਆ ਤੇ ਉਸ ਸਮੇਂ ਪਿੰਡ ਵਾਲਿਆਂ ਤੋਂ ਛੁੱਟੀ ਮੰਗਦਾ। ਪਿੰਡ ਵਾਲਿਆਂ ਨੂੰ ਇਹਨੇ ਬੇਨਤੀ ਕੀਤੀ ਵੀ ਹੁਣ ਮੈਨੂੰ ਜਾਣ ਦਿਓ, ਪਿੰਡ ਵਾਲਿਆਂ ਨੇ ਕੀ ਕੀਤਾ, ਇਕੱਠੇ ਹੋ ਕੇ ਜੋ ਪਿੰਡ ਦਾ ਮੁਖੀ ਸੀ ਉਹਨੇ ਸਾਧ ਸੰਗਤ ਇਹ ਗੁਰਮੁਖ ਪਿਆਰੇ ਨੂੰ ਗੁਰਸਿੱਖ ਦੇ ਗਲ ਵਿੱਚ ਇੱਕ ਸਿਰ ਪਾਓ ਪਾ ਦਿੱਤਾ, ਇੱਕ ਸਰੋਪਾ ਕਹਿ ਦਿਓ, ਹਜ਼ੂਰੀਆ ਕਹਿ ਦਿਓ। ਹੁਣ ਸਿਰ ਪਾਓ ਪਾ ਕੇ ਤੇ ਉਹਨੂੰ ਆਖਿਆ, ਚੰਗਾ ਜੀ ਫਿਰ ਤੁਹਾਡਾ ਬੜਾ ਧੰਨਵਾਦ, ਤੁਸੀਂ ਸਾਲ ਲਾ ਕੇ ਚੱਲੇ ਹੋ। ਹੁਣ ਸੋਚਣ ਲੱਗ ਪਿਆ ਵੀ ਇੱਕ ਤੇ ਸਾਲ ਹੋ ਗਿਆ, ਇਹਨੂੰ ਤੇ ਇਹਨਾਂ ਨੇ ਕੋਈ ਪੈਸਾ ਵੀ ਨਹੀਂ ਦਿੱਤਾ, ਸਾਲ ਲੰਘ ਗਿਆ, ਸਾਲ ਹੋ ਗਿਆ ਕਥਾ ਕਰਦੇ ਨੂੰ, ਪੈਸਾ ਇਹਨਾਂ ਨੇ ਇੱਕ ਨਹੀਂ ਦਿੱਤਾ, ਹੁਣ ਕੀ ਬਣੇਗਾ। ਤੇ ਹੁਣ ਤੁਰਿਆ ਜਾਂਦਾ ਤੇ ਸੋਚਦਾ ਬੱਚੇ ਤੇ ਮਰ ਗਏ ਹੋਣਗੇ ਭੁੱਖੇ, ਪਰ ਇਹ ਭੁੱਲ ਗਿਆ ਉਹ ਤੇਰੀ ਸੋਚ ਕਰੇ ਕਰਤਾਰ, ਤੂੰ ਕਿਉਂ ਕਰਦਾ ਤੂੰ ਕਿਉਂ ਕਰਦਾ, ਸੋਚ ਕਰੇ ਕਰਦਾ ਤੂੰ ਕਿਉਂ ਕਰਦਾ, ਅਕਾਲ ਪੁਰਖ ਨੂੰ ਸੋਚ ਹੈ, ਕਲਗੀਧਰ ਪਿਤਾ ਨੂੰ ਸੋਚ ਹੈ, ਤੁਰਿਆ ਆਉਂਦਾ ਮਨ ਚ ਸੋਚਦਾ ਬੱਚੇ ਭੁੱਖੇ ਮਰ ਗਏ ਹੋਣਗੇ, ਮੈਂ ਇਕੱਲਾ ਕਮਾਉਣ ਵਾਲਾ ਸੀ ਪਰ ਭੁੱਲ ਗਿਆ ਵੀ ਕਲਗੀਧਰ ਪਿਤਾ ਉਹਨਾਂ ਨੇ ਮੈਨੂੰ ਭੇਜਿਆ ਸੀ, ਉਹਨਾਂ ਨੇ ਆਪਣੇ ਆਪ ਕੋਈ ਨਾ ਕੋਈ ਹੱਲ ਕੀਤਾ ਹੋਏਗਾ। ਘਰ ਆਇਆ, ਪਿੰਡ ਵਿੱਚ ਜਦੋਂ ਆਇਆ ਨਾ ਤੇ ਆਪਣੇ ਘਰ ਪਹੁੰਚਿਆ, ਕੀ ਵੇਖਿਆ, ਕੱਚਾ ਜਿਹਾ ਮਕਾਨ ਹੈ ਤੇ ਇੱਥੇ ਤੇ ਪੱਕਾ ਮਕਾਨ ਬਣ ਗਿਆ। ਸੋਚਿਆ ਵੀ ਕਿਤੇ ਮੇਰੇ ਬੱਚਿਆਂ ਨੂੰ ਘਰੋਂ ਨਾ ਕੱਢ ਦਿੱਤਾ ਹੋਵੇ, ਕਿਸੇ ਘਰੋਂ ਕੱਢ ਦਿੱਤਾ ਹੋਵੇ, ਇੱਥੇ ਪੱਕਾ ਮਕਾਨ ਬਣਾ ਲਿਆ ਹੋਵੇ, ਮੈਂ ਕਿਹੜਾ ਘਰ ਸਾਂ। ਇਹਨੇ ਨੂੰ ਕੀ ਵੇਖਿਆ ਵੀ ਇਹਦਾ ਜਿਹੜਾ ਮੁੰਡਾ ਸੀ, ਸਭ ਤੋਂ ਵੱਡਾ ਮੁੰਡਾ, ਉਹ ਬਾਹਰ ਖਲੋਤਾ, ਜਿਹਦੀ ਉਮਰ ਉਸ ਸਮੇਂ 12 ਸਾਲ ਦੀ, ਤੇ ਇਹਨੇ ਵੇਖਿਆ ਵੀ ਲੜਕਾ ਤੇ ਮੇਰਾ ਹੀ ਹੈ। ਤੇ ਹੁਣ ਤੁਰਿਆ ਜਾਂਦਾ ਹੈ, ਉਹ ਬੱਚਾ ਖੇਡ ਰਿਹਾ ਸੀ, ਉਹਦੀ ਨਿਗਾਹ ਪੈ ਗਈ ਵੀ ਮੇਰਾ ਬਾਪੂ ਮੇਰਾ ਪਿਤਾ ਆ ਰਿਹਾ ਦੂਰੋਂ। ਜਦੋਂ ਵੇਖਿਆ ਬਾਪੂ ਨੂੰ ਤੇ ਉੱਚੀ ਉੱਚੀ ਰੋਣ ਲੱਗ ਪਿਆ, ਉੱਚੀ ਉੱਚੀ ਰੋਂਦਾ ਤੇ ਇਹ ਸੋਚਦਾ ਵੀ ਮੈਂ ਸਾਲ ਬਾਅਦ ਆਇਆ ਤੇ ਇਹਨੂੰ ਤੇ ਹੱਸਣਾ ਚਾਹੀਦਾ, ਖੁਸ਼ ਹੋਣਾ ਚਾਹੀਦਾ ਮੇਰਾ ਬਾਪੂ ਆਇਆ, ਪਰ ਇਹ ਤੇ ਰੋਣ ਲੱਗ ਪਿਆ, ਇਹਨੂੰ ਕੀ ਹੋ ਗਿਆ। ਉਹ ਬੱਚਾ ਉੱਚੀ ਉੱਚੀ ਰੋਂਦਾ, ਮਾਂ ਭੱਜੀ ਭੱਜੀ ਆਈ, ਪੁੱਤਰ ਕੀ ਹੋਇਆ ਤੈਨੂੰ, ਕਿਸੇ ਨੇ ਮਾਰਿਆ ਕਿਸੇ ਨੇ ਕੁੱਟਿਆ, ਕੀ ਹੋਇਆ ਤੈਨੂੰ। ਤੇ ਉਸ ਸਮੇਂ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗ ਗਿਆ, ਕਹਿੰਦਾ ਮਾਤਾ ਬੇਬੇ ਉਹ ਬਾਪੂ ਆ ਗਿਆ। ਤੇ ਕਹਿਣ ਲੱਗਾ ਮਾਤਾ ਉਹ ਬਾਪੂ ਆ ਗਿਆ, ਇਹ ਜਦੋਂ ਇੱਥੇ ਹੁੰਦਾ ਸੀ ਉਦੋਂ ਆਪਾਂ ਭੁੱਖੇ ਮਰਦੇ ਸੀ, ਇਹ ਤੁਰ ਗਿਆ ਸੀ ਤੇ ਬੜਾ ਸੁੱਖ ਸੀ, ਮਾਇਆ ਵੀ ਆ ਗਈ, ਆ ਮੱਝ ਵੀ ਖਲੋਤੀ ਹੈ, ਦੁੱਧ ਵੀ ਪੀਂਦੇ ਆ, ਪ੍ਰਸ਼ਾਦਾ ਵੀ ਚੰਗਾ ਹੈ, ਹੁਣ ਫੇਰ ਆ ਗਿਆ ਤੇ ਹੁਣ ਫੇਰ ਭੁੱਖੇ ਮਰਾਂਗੇ ਆਪਾਂ, ਇਹ ਫੇਰ ਆ ਗਿਆ। ਇੰਨੀ ਗੱਲ ਜਦੋਂ ਬੱਚਾ ਰੋਂਦਾ ਨਾ ਤੇ ਇਹਨੇ ਸੁਣ ਲਈ, ਉਸੇ ਸਮੇਂ ਧੰਨ ਕਲਗੀਧਰ ਪਿਤਾ, ਸਤਿਗੁਰੂ ਜੀ ਮੇਰੀ ਇੰਨੀ ਲਾਜ, ਅੱਜ ਉਹ ਬੱਚਾ ਰੋ ਰਿਹਾ, ਕਹਿੰਦਾ ਆ ਗਿਆ ਭੁੱਖੇ ਫੇਰ ਮਰਾਂਗੇ ਆਪਾਂ। ਕਲਗੀਧਰ ਪਿਤਾ ਦੇ ਚਰਨਾਂ ਦਾ ਧਿਆਨ ਧਰਿਆ, ਸੱਚੇ ਪਾਤਸ਼ਾਹ ਅੱਜ ਕਿਰਪਾ ਕਰ ਦਿੱਤੀ ਤੁਸੀਂ ਮੇਰੇ ਤੇ, ਮੈਂ ਤੇ ਐਵੇਂ ਸੋਚਾਂ ਕਰਦਾ ਸੀ, ਮੈਂ ਤੇ ਐਵੇਂ ਦਿਨ ਰਾਤ ਫਿਕਰ ਕਰਦਾ ਸੀ, ਇਸੇ ਕਰਕੇ ਫਿਰ ਸਤਿਗੁਰਾਂ ਦੇ ਬਚਨ ਯਾਦ ਆ ਗਏ, ਲੋਕਾਂ ਨੂੰ ਕਥਾ ਕਰਦਾ ਸੀ ਸੁਣਾਉਂਦਾ ਸੀ, ਪਰ ਅੱਜ ਸਤਿਗੁਰਾਂ ਦੇ ਬਚਨ ਯਾਦ ਆਏ। ਕਹਿੰਦਾ ਓਹੋ ਮੈਂ ਤੇ ਐਵੇਂ ਭੁਲੇਖੇ ਚ ਹੀ ਸੀ। ਉਹ ਰੋਜੀ ਦਿੰਦਾ ਹੈ ਪੱਥਰ ਦੇ ਕੀੜੇ ਨੂੰ, ਤੈਨੂੰ ਕਿਉਂ ਨਾ ਦੇਵੇ ਖਾਣ ਨੂੰ, ਰੋਜੀ ਦਿੰਦਾ ਹੈ ਪੱਥਰ ਤਾਕਾ ਰਿਜਕ ਅੱਗੇ ਕਰ ਤਰਿਆ। ਉਹ ਪਰਮੇਸ਼ਰ ਨੂੰ ਫਿਕਰ ਹੈ, ਉਸ ਵਾਹਿਗੁਰੂ ਨੂੰ ਫਿਕਰ ਹੈ। ਸਾਧ ਸੰਗਤ ਉਸੇ ਸਮੇਂ ਕਲਗੀਧਰ ਪਿਤਾ ਦੇ ਚਰਨਾਂ ਦਾ ਧਿਆਨ ਧਰਿਆ। ਸੱਚੇ ਪਾਤਸ਼ਾਹ ਮੈਂ ਤੇ ਐਵੇਂ ਸੋਚਾਂ ਕਰਦਾ ਸੀ, ਕਿਉਂਕਿ ਸਤਿਗੁਰੂ ਜੀ ਸਭ ਨੂੰ ਪਾਲਦੇ ਨੇ। ਅਸੀਂ ਦਿਨ ਰਾਤ ਸੋਚਾਂ ਕਰਨੇ ਆ, ਸਾਨੂੰ ਫਿਕਰ ਬੜਾ, ਦਿਨ ਰਾਤ ਫਿਕਰ ਕਰਨੇ ਆ, ਪਰ ਜੇ ਸੋਚ ਕਰਨੀ ਹੈ ਤੇ ਨਾਮ ਜਪਣ ਦੀ ਸੋਚ ਕਰੀਏ, ਜੇ ਸੋਚ ਕਰਨੀ ਹੈ ਤੇ ਸੇਵਾ ਕਰਨ ਦੀ ਸੋਚ ਕਰੀਏ। ਤੇ ਸਤਿ ਸੰਗਤ ਆਪਣਾ ਤਨ ਆਪਣਾ ਮਨ ਜਦੋਂ ਗੁਰੂ ਚਰਨਾਂ ਵਿੱਚ ਭੇਟ ਕਰ ਦਿਆਂਗੇ, ਅਰਪਣ ਕਰ ਦਿਆਂਗੇ, ਜਦੋਂ ਮਨ ਗੁਰੂ ਚਰਨਾਂ 'ਚ ਜੁੜ ਗਿਆ ਤੇ ਸਾਡੇ ਕਾਰਜ ਉਹ ਪਰਮੇਸ਼ਰ ਨੇ ਆਪ ਸਵਾਰਨੇ। ਇਤਿਹਾਸ ਪੜ੍ਹੋ, ਬੜੇ ਪ੍ਰਮਾਣ ਆਉਂਦੇ ਨੇ। ਸਤਿਗੁਰੂ ਨੇ ਫਿਰ ਲਾਜ ਆਪਣੇ ਭਗਤਾਂ ਦੀ, ਆਪਣੇ ਗੁਰਸਿੱਖਾਂ ਦੀ ਰੱਖੀ। ਸਾਧ ਸੰਗਤ ਮਹਾਰਾਜ ਕਹਿੰਦੇ ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਜਦੋਂ ਜਦੋਂ ਭਗਤਾਂ ਨੂੰ ਲੋੜ ਪੈਂਦੀ ਰਹੀ, ਉਦੋਂ ਉਦੋਂ ਸਤਿਗੁਰਾਂ ਨੇ ਸਾਧ ਸੰਗਤ ਆਪਣੇ ਭਗਤਾਂ ਦੇ ਕਾਰਜ ਸਵਾਰੇ। ਭਾਈ ਗੁਰਦਾਸ ਜੀ ਨੇ ਕਈ ਪ੍ਰਮਾਣ ਦਿੱਤੇ ਨੇ, ਕਿਤੇ ਸੈਣ ਜੀ ਦਾ ਪ੍ਰਮਾਣ ਦਿੱਤਾ। ਭਾਈ ਗੁਰਦਾਸ ਜੀ ਕਹਿੰਦੇ ਨੇ ਭਗਤ ਸੈਣ ਜੀ ਉਹਨਾਂ ਦੇ ਘਰ ਵੀ ਕਿਸੇ ਸਮੇਂ ਪ੍ਰਾਹੁਣੇ ਆਏ, ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਆ ਸੈਣ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਸੈਣ ਜੀ ਉਹਨਾਂ ਦੀ ਇੱਕ ਡਿਊਟੀ ਸੀ, ਉਹ ਇੱਕ ਨੌਕਰੀ ਕਰਦੇ ਸਨ ਰਾਜੇ ਦੇ ਦਰਬਾਰ ਵਿੱਚ, ਤੇ ਉਹਨਾਂ ਦੀ ਨੌਕਰੀ ਕਾਹਦੀ ਸੀ, ਉਹ ਰਾਜੇ ਦੀ ਮੁੱਠੀ ਚਾਪੀ ਕਰਦੇ ਸਨ, ਰਾਜੇ ਦੀਆਂ ਲੱਤਾਂ ਘੁੱਟਣੀਆਂ, ਰਾਜੇ ਦੇ ਨਹੁੰ ਕੱਟਣੇ, ਇਹ ਸਾਧ ਸੰਗਤ ਕੰਮ ਕਰਦੇ ਸਨ ਭਗਤ ਸਿੰਘ ਜੀ। ਤੇ ਸਾਧ ਸੰਗਤ ਹੁਣ ਗੁਰਮੁਖ ਵੀ ਬੜੇ ਸਨ, ਸਾਧੂਆਂ ਸੰਤਾਂ ਦੀ ਸੇਵਾ ਕਰਨ ਵਾਲੇ, ਰੱਬ ਦੇ ਪਿਆਰਿਆਂ ਦੀ ਸੇਵਾ ਕਰਨ ਵਾਲੇ, ਸਿਮਰਨ ਕਰਨ ਵਾਲੇ ਸਨ ਭਗਤ ਸੈਣ ਜੀ। ਤੇ ਨਾਲੇ ਆਪਣੀ ਨੌਕਰੀ ਕਰਨੀ, ਅੰਮ੍ਰਿਤ ਵੇਲੇ ਹਰ ਰੋਜ਼ ਉੱਠਣਾ, ਉੱਠ ਕੇ ਇਸ਼ਨਾਨ ਕਰਕੇ ਤੇ ਸਾਧ ਸੰਗਤ ਰਾਜੇ ਦੇ ਦਰਬਾਰ ਵਿੱਚ ਚਲੇ ਜਾਣਾ, ਰਾਜੇ ਦੇ ਦਰਬਾਰ ਵਿੱਚ ਜਾ ਕੇ ਰਾਜੇ ਦੀ ਮੁੱਠੀ ਚਾਪੀ ਕਰਨੀ, ਇਸ਼ਨਾਨ ਕਰਵਾਉਣਾ,